ਸਤਨਾਮ ਸ੍ਰੀ ਵਾਹਿਗੁਰੂ। ਬੜੀ ਦੇਰ ਤੋਂ ਸਵੇਰੇ 4 ਵਜੇ ਤੋਂ ਲਗਾਤਾਰ ਆਪ ਇਸ ਪੰਡਾਲ ਦੇ ਵਿੱਚ ਬੈਠੇ ਸਰੋਤਿਆਂ ਵੱਲੋਂ ਬੋਲਿਆ ਜਾਣ ਵਾਲਾ ਇੱਕ ਇੱਕ ਅੱਖਰ ਸੁਣ ਕੇ ਬੁੱਧੀ ਦੀ ਕਸਵੱਟੀ 'ਤੇ ਵਿਚਾਰ ਕੇ ਹਿਰਦੇ 'ਚ ਧਾਰਨ ਦਾ ਯਤਨ ਕਰਦੇ ਹੋਏ ਇੱਕ ਮਹਾਨ ਤਪ ਕਰ ਰਹੇ ਹੋ, ਸਹਿਜ ਤਪ ਜਿਸ ਨੂੰ ਆਖਿਆ ਜਾਂਦਾ ਹੈ, ਅਤੇ ਜਿਸ ਦੇ ਫਲ ਬਾਰੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਹੈ, ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਿੱਥੋਂ ਆਏ ਹੋ ਇਹ ਤਪ ਕਰਨ ਵਾਸਤੇ? ਕੋਈ ਦਿੱਲੀ ਤੋਂ ਆਇਆ, ਮੈਨੂੰ ਹੁਣ ਦੱਸਦੇ ਸੀ ਜਾਂ ਮੈਨੂੰ ਮਿਲਦੇ ਸੀ, ਜੀ ਮੈਂ ਦਿੱਲੀ ਤੋਂ ਆਇਆ, ਮੈਂ ਸੰਗਰੂਰ ਤੋਂ ਆਇਆ, ਫਰੀਦਕੋਟ ਤੋਂ ਆਇਆ ਸਾਡਾ ਟਰੱਕ, ਯੂਪੀ ਤੋਂ ਆਇਆ, ਸੀਤਾਪੁਰ ਤੱਕ ਪਲੀਏ ਤੱਕ ਸੰਗਤ ਬੈਠੀ ਹੈ, ਇੱਥੇ 800 ਕਿਲੋਮੀਟਰ ਹੈ ਇੱਥੋਂ, ਦੂਰ ਤੋਂ ਆਉਂਦੇ ਨੇ। ਮੈਂ ਹੈਰਾਨ ਹਾਂ ਵੀ ਐਡੀ ਦੂਰ ਪਤਾ ਕਿਵੇਂ ਲੱਗ ਗਿਆ, ਅਸੀਂ ਤਾਂ ਦੱਸਿਆ ਨਹੀਂ ਹੈ ਕਿਸੇ ਨੂੰ ਵੀ ਇੰਨਾ ਰੌਲਾ ਰੱਪਾ ਵੀ ਨਹੀਂ ਪਾਇਆ। ਕਹਿੰਦੇ ਜੀ ਫਲਾਣੇ ਤੋਂ ਇਸ਼ਤਿਹਾਰ ਲੱਗਿਆ ਸੀ, ਇੱਕ ਬੀਬੀ ਕਹਿੰਦੀ ਮੈਂ ਆਈ ਇੱਥੇ, ਪੁੱਛਦੀ ਰਹੀ ਚੰਡੀਗੜ੍ਹ ਵਿੱਚ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ ਇੱਥੇ ਕੋਈ ਸੰਤ ਸਮਾਗਮ ਵੀ ਹੈ, ਅਤੇ ਉਹਨੂੰ ਸੰਗਰੂਰ ਪਤਾ ਲੱਗ ਗਿਆ। ਇਸ ਤਰ੍ਹਾਂ ਜਗਿਆਸੂ ਖਿੱਚੇ ਹੋਏ ਤੁਰੇ ਆ ਰਹੇ ਨੇ ਕਿਸੇ ਅਗੰਮੀ ਸ਼ਕਤੀ ਦੇ ਰਿਮੋਟ ਕੰਟਰੋਲ ਦੇ ਨਾਲ। ਜਿਨ੍ਹਾਂ ਨੇ ਆਪਣੀ ਜੀਵਨ ਦੀ ਸੇਧ ਲੈਣੀ ਹੈ ਉਹਨਾਂ ਮਹਾਂਪੁਰਸ਼ਾਂ ਦੀਆਂ ਕਰਨੀਆਂ ਅਤੇ ਕਮਾਈਆਂ ਤੋਂ, ਜਿਹੜੇ ਅਮਰ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਜਿੰਦਾ ਪੀ ਰੱਖਿਆ ਜਾਂਦਾ, ਅਤੇ ਜੇ ਇਹ ਕਹਿ ਦਈਏ ਕਿ ਉਹ ਵਾਹਿਗੁਰੂ ਦੇ ਵਿੱਚ ਸਮਾ ਕੇ, ਵਾਹਿਗੁਰੂ ਹੁਣ ਉਹਨਾਂ ਦਾ ਹੀ ਰੂਪ ਬਣਿਆ ਹੋਇਆ, ਕਿਉਂਕਿ ਵਾਹਿਗੁਰੂ ਦਾ ਤਾਂ ਕੋਈ ਰੰਗ ਰੂਪ ਰੇਖ ਹੁੰਦਾ ਨਹੀਂ ਕੋਈ। ਜਦੋਂ ਮਹਾਂਪੁਰਸ਼ ਪੂਰੀ ਕਮਾਈ ਕਰ ਲੈਂਦੇ ਨੇ ਉਹ ਜੋਤ ਵਿੱਚ ਜਾ ਕੇ ਸਮਾਉਂਦੇ ਨੇ, ਪਰਮੇਸ਼ੁਰ ਦਾ ਹੀ ਰੂਪ ਹੋ ਕੇ ਪਰਮੇਸ਼ੁਰ ਉਹੀ ਰੂਪ ਧਾਰਨ ਕਰ ਲੈਂਦਾ, ਗੁਰੂ ਨਾਨਕ ਦਾ ਰੂਪ ਧਾਰਿਆ ਕੇ। ਸੋ ਇਸ ਤਰ੍ਹਾਂ ਦੇ ਨਾਲ ਦੂਰ ਦਰਾਜ ਤੋਂ ਇਸ ਤਲਾਸ਼ ਵਿੱਚ ਆਏ ਹਾਂ ਕਿ ਅਸੀਂ ਭਟਕ ਰਹੇ ਹਾਂ, ਕੋਈ ਰਸਤਾ ਲੱਭ ਜਾਵੇ। ਰਸਤਾ ਟੋਲਣ ਵਾਸਤੇ ਅਸੀਂ ਬੜੇ ਥਾਵਾਂ 'ਤੇ ਜਾਂਦੇ ਹਾਂ, ਮੁਬਾਰਕ ਨੇ ਸਾਰੇ ਥਾਂ, ਜੇ ਉਹ ਦੱਸ ਸਕਣ ਸਹੀ ਗੱਲ। ਪਰ ਜਿੱਥੇ ਤੱਕ ਵਿਚਾਰ ਕਰੀ ਹੈ, ਅਲਪ ਬੁੱਧੀ ਦੇ ਨਾਲ ਮੈਂ ਜਾਣਨ ਦੀ ਕੋਸ਼ਿਸ਼ ਕਰੀ ਹੈ, ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੰਨੇ ਵੀ ਪਹਿਲੇ ਧਰਮ ਹੋ ਚੁੱਕੇ ਨੇ, ਚਾਹੇ ਇਸਲਾਮ ਦਾ ਹੈ ਚਾਹੇ ਈਸਾਈਅਤ ਹੈ, ਧਰਮ ਕਹਿਣਾ ਤਾਂ ਗਲਤ ਹੁੰਦਾ, ਮਜ਼ਬ ਠੀਕ ਸ਼ਬਦ ਹੁੰਦਾ, ਸੰਪਰਦਾ ਠੀਕ ਹੁੰਦਾ, ਕਿਉਂਕਿ ਧਰਮ ਤਾਂ ਇੱਕ ਯੂਨੀਵਰਸਲ ਟਰਮ ਹੈ, ਉਹ ਤਾਂ ਇੱਕ ਕਰੈਕਟਰ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਸੁੱਖ ਦੇਵੇ। ਧਰਮ ਸਾਰੀ ਦੁਨੀਆ ਦਾ ਇੱਕੋ ਹੀ ਹੈ, ਸੰਪਰਦਾਵਾਂ ਦੇ ਜੋ ਫਾਰਮੂਲੇ ਨੇ ਸਕੂਲਾਂ ਦੇ ਉਹ ਥੋੜ੍ਹੇ ਅੱਡ ਅੱਡ ਹੋ ਕੇ ਪਹੁੰਚਾਉਂਦੇ ਹੀ ਉੱਥੇ ਹੀ ਨੇ, PhD ਇੱਕੋ ਹੀ ਹੋਇਆ ਕਰਦੀ ਹੈ, ਆਪਣੇ ਆਪਣੇ ਸਕੂਲ ਨੇ, ਪਰ ਕਿਸੇ ਦੇ ਵਿੱਚ PhD ਦਾ ਪ੍ਰਬੰਧ ਹੈ ਕਿਸੇ ਦੇ ਨਹੀਂ, PhD ਦੇ ਬਾਅਦ DLIT ਦਾ ਕਿਤੇ ਕਿਤੇ ਪ੍ਰਬੰਧ ਹੈ, ਡਾਕਟਰ ਆਫ ਲਿਟਰੇਚਰ। ਇਹ ਗੁਰੂ ਮਹਾਰਾਜ ਨੇ ਕਿਸੇ ਨੂੰ ਖੰਡਨ ਨਹੀਂ ਕਰਿਆ ਕਿਸੇ ਨੂੰ, ਸਿਵਾਏ ਪਖੰਡ ਤੋਂ ਜਾਂ ਗਲਤ ਕੀਮਤਾਂ ਤੋਂ। ਜਿੱਥੇ ਗਲਤ ਕੀਮਤ ਹੋਈ ਹੈ ਉੱਥੇ ਉਹਨੂੰ ਸੁਧਾਰਨ ਦਾ ਯਤਨ ਕੀਤਾ। ਜਨੇਊ ਦੀ ਗੁਰੂ ਮਹਾਰਾਜ ਨੇ ਰਾਖੀ ਵੀ ਕਰੀ ਹੈ ਵੀ ਨਹੀਂ, ਜ਼ਬਰਦਸਤੀ ਲਾਇਆ ਨਹੀਂ ਜਾ ਸਕਦਾ। ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂ ਮੈਂ ਸੱਕ। ਲੇਕਿਨ ਨਾਲ ਇਹ ਵੀ ਦੱਸ ਦਿੱਤਾ ਵੀ ਕੱਚੇ ਧਾਗੇ ਦੇ ਉੱਤੇ ਵਿਸ਼ਵਾਸ ਕਰਕੇ ਹੀ ਨਾ ਬੈਠੇ ਰਹੋ, ਪਾਉਣਾ ਪਾ ਲਓ, ਠੀਕ ਹੈ ਬੰਦਾ ਸੋ ਜੋ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਜੇ ਦੀਦਾਰ ਦਾ ਸ਼ੌਕ ਜਾਗਿਆ ਬੰਦਿਸ਼ 'ਚ ਪਾ ਲਓ ਆਪਣੇ ਜੀਵਨ ਨੂੰ, ਸੈਲਫ ਡਿਸਿਪਲਿਨ 'ਚ ਲੈ ਆਓ, ਪਰ ਰੁਕ ਨਾ ਜਾਓ, ਇੱਥੋਂ ਤੁਸੀਂ ਲੰਘ ਨਹੀਂ ਸਕਣਾ। ਇਹ ਤੋਂ ਅੱਗੇ ਤੁਹਾਨੂੰ ਅੰਦਰਲੀਆਂ ਕੀਮਤਾਂ ਅਪਣਾਉਣੀਆਂ ਪੈਣੀਆਂ, ਜਦ ਤੱਕ ਤੁਹਾਡੇ ਅੰਦਰਲੀ ਕੀਮਤ ਨਹੀਂ ਆਉਂਦੀ, ਜਦ ਤੱਕ ਤੁਹਾਡਾ ਆਪਾ ਉੱਚਾ ਨਹੀਂ ਹੁੰਦਾ, ਉਨੀ ਦੇਰ ਤੱਕ ਰਿਟੂਅਲ 'ਚ ਜੇ ਤੁਸੀਂ ਰਹਿ ਗਏ ਤਾਂ ਬੜਾ ਆਪਣੇ ਆਪ ਨੂੰ ਇੱਕ ਧੋਖਾ ਦੇ ਚੁੱਕੇ ਹੋ, ਧੋਖੇ ਵਿੱਚ ਫਸ ਗਏ, ਕਿਉਂਕਿ ਮਜ਼ਹਬ ਦੇ ਵਿੱਚ ਜੋ ਰਿਟੂਅਲ ਹੁੰਦਾ ਉਹ ਸਕੂਲ ਦਾ ਦਾਖਲਾ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜਦ ਅਸੀਂ ਵਿਚਾਰ ਕਰਾਂਗੇ, ਗੁਰੂ ਗ੍ਰੰਥ ਸਾਹਿਬ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦੇ, ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦੀਆਂ ਉਹ ਸਾਨੂੰ ਪਰਾਹੇ ਲੈ ਜਾਂਦੀਆਂ, ਸਾਸ ਗਲਤ ਹੋ ਜਾਂਦੇ, ਅਸੀਂ ਭੁੱਲ ਜਾਂਦੇ, क्योंकि गुरु महाराज ने एक अंदर साइंस है हरेक दे जिस जो गुप्त विद्या जिसनों आत्मक विद्या कहें वो आत्मक विद्या की जिनी देर तक जानकारी नहीं होंगी स्कूल में रेगूलर स्टूडेंट होकर पढ़ता नहीं तो क्लासदार क्लास पास हों अगे जाता नहीं है उन्नी देर तक जे पहली जमात दाखिल होकर सैटिस्फाई हो जाए कि मैं स्कूल में दाखिल हो गया हूँ मैं डॉक्टर ऑफ लिटरेचर बन गया एक बड़ा भारी तिफल तसली वाली बात है सत दे उत्ते आधारित होकर इनू कोई थान नहीं मिलिया कर सो महापुरशां का आना इस करके हुंदा है कि मना दे विच पिया होया अनेरा दूर कर दें किन्या दिनों तो आप पिछले तीन दिनों तो 18 महापुरशां का असी नाम लिखिया सी 18 तो बाद बंदिश नहीं सी भी 19वें का नाम नहीं सी लै सकते ना जिन्हें भी सतपुरश होए ने वो सारियां दा ही असी करदे सी क्योंकि साडे जाने पछाने इन्हें कू असी जानते हैं होर केते गावै सेवें चित नाव वो चित चित च नहीं आ रहे चेते च नहीं आ रहे इस करके असी इन्ने महात्मा का बाबा अजीत सिंह जी का नथलपुर वालों का ब्रह्म ज्ञानी महापुरश आए इलाके उत्ते उन्हां दी बड़ी जबरदस्त देन है मेरा भी उन्हां नाल थोड़ा संपर्क होया ते जे मैं गुप्त गल दसा एक बारी की गल है ये बाबा आनंद सिंह जी दशहरी बाग बारे आए हुए सी चंडीगढ़ ये गल्लां होर तरह दियां साध सिंह जी थोड़े विश्वास के नाल सुनिया जान तां इन्हां तों कोई लाभ मिलदा ते मैं एक मुश्किल च पिया होया सी वो मुश्किल ये सी कि जिथे महापुरशां नाल मेरी संगत सी उत्थे जिन्ना मेरा आले दुआला सी इत्थे चंडीगढ़ के अंदर पढ़े लिखे बंदे कोई एम ए है कोई बी ए है कोई बहुत पढ़े हुए ने एक केवल दुनियावी पढ़ाई पढ़े हुए नहीं सी रूहानी पढ़ाई दे भी मालक जिहड़े सारी सारी रात जा के भजन करते ऐसे भी बंदे जिन्हां ने नाम के उत्ते पुस्तकां लिखियां सी महाराज मैनू कहन लगे तू किताबां ना पढ़ी ये जंगल हुंदा गुआच जाएगा कितें सचमुचे मैं गुआच गया गुआचा किस गल ते ध्यान ते ये कहंदे सी भी ध्यान जिहड़ा है साकार का यह ठीक नहीं हुंदा लेकिन जो प्रतख अनुभव सी भी वह ध्यान जिहड़ा है ये बिल्कुल सत बात है जिन्नी देर तक साडा मन उपासना दे कांड च आके इस उपासना नूं सिद्ध नहीं कर लैंदा उन्नी देर तक मनोमयी कोश ते विज्ञानमयी कोश दो जिहड़े पर्दे ने उहनां तों असीं पार नहीं हो सकदे ये एक साधन है उपासना दा कर्म जिहड़ा है वह शरीर विच्चों पार होण दा जिहड़ा प्राणा दा नाम है वह प्राणमयी कोश विच्चों पार होण दा जिहड़ी उपासना है वह पार करती है मन के विचों ते बुद्धि विचों क्योंकि बड़े जबरदस्त पर्दे ने सानू रूहानी बंदे जानते हैं कि यह पर्दे किन्ना नुकसान करते हैं महापुरशे का इलाज ध्यान दस्या करते हैं ध्यान कई किस्म का होंदा है ध्यान साकार का भी होंदा है ध्यान शब्द की धुन का भी होंदा है कई प्रेमी गलत हो जाते हैं भी अखरों का ध्यान कर लेंगे ने अखर तो निर्जिंद होंगे ने धुन जिहड़ी है नाम की वह जिंद वाली हुंदी है क्योंकि धुन तो ही संसार की उत्पत्ति हुई है ये भी ध्यान रखो कि अकाल पुरख निरंकार अकार कर एक अंकार अपार सदाए एक अंकार बनिया जिस वक्त जिवें आपां घर विच बैठे हुई है बाबा जी बैठा सी कमरे च कुछ नहीं सी कर रहा आराम नाल बैठा सी दरवाजे बंद सी ते जदों हुण इत्थे संगत च आ गया कीर्तन करना शुरू कर दिता है तो वही कोई फर्क नहीं नौ का फर्क पै गया तो एक अंकार कहाया एक अंकारों की होया एक अंकारों शब्द धुन एक धुन हो जिन्हों देव धुन कहते हैं गुरु दशमेश पिता कहते हैं प्रथम ओंकार ओंकार तिन कहा सब ते पहला अखर जो संसार बोलिया गया वह एक धुन सी जिसनों दसिया नहीं जा सकता प्रकिरतक अखरां दे विच ते प्रकिरतक बोली दे विच ते प्रकिरतक तजर्बियां दे नाल केवल रूहानी अनुभव उस धुन नूं अनुभव कर सकदा जिहनूं सो शब्द कहिंदे ने वह जिन्नी देर तक शब्द का प्रकाश हिरदे च नहीं हुंदा बिन शब्दे अंतर अनेरा ना बस ले ना चुके फेरा सतगुर हथ कुंजी होर तदर खुले ना ही गुरपूरे भाग मिलावणिया ਉਹ ਧੁੰਦ ਤੋਂ ਮਹਾਰਾਜ ਕਹਿੰਦੇ ਏਕ ਓਂਕਾਰੋਂ ਸ਼ਬਦ ਧੁੰਨ, ਉਸ ਧੁੰਦ ਦਾ ਨਾਂ ਰੱਖਿਆ ਗਿਆ ਓਂਕਾਰ। ਧੁੰਦ ਦਾ ਨਾਂ, ਸ਼ਬਦ ਦਾ ਨਾਂ ਰੱਖਿਆ ਗਿਆ, ਲੇਕਿਨ ਕਿਉਂਕਿ ਅੱਖਰ ਇਹ ਪ੍ਰਕਿਰਤਿਕ ਹੈ, ਪ੍ਰਕਿਰਤੀ ਪੈਦਾ ਹੋਣ ਤੋਂ ਬਾਅਦ ਅੱਖਰ ਪੈਦਾ ਹੋਇਆ, ਅਸੀਂ ਰੱਖਿਆ ਉਹਦਾ ਨਾਂ। ਉਹਨੂੰ ਸ਼ਬਦ ਦਾ ਕੋਈ ਨਾਂ ਨਹੀਂ ਕਹਿ ਸਕਦਾ, ਕਿਹਾ ਨਹੀਂ ਜਾਂਦਾ ਉਹਦੇ ਬਾਰੇ। ਕਹਿੰਦੇ ਓਂਕਾਰ, ਓਂਕਾਰ ਆਕਾਰ ਪਾਇਆ, ਉਸ ਧੁੰਨ ਤੋਂ ਸਾਰੀ ਸ੍ਰਿਸ਼ਟੀ ਰਚੀ ਗਈ ਅਤੇ ਉਹ ਧੁੰਨ ਸਾਰਿਆਂ ਦੇ ਅੰਦਰ ਹੈ। ਇਸ ਵੇਲੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬਣ। ਅਤੇ ਉਸ ਧੁੰਨ ਦਾ ਜਦ ਅਸੀਂ ਧਿਆਨ ਕਰਦੇ ਹਾਂ, ਧੁੰਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕੱਥ ਖਾਣ, ਦੋ ਚੀਜ਼ਾਂ ਸਾਡੀਆਂ ਪਾਰ ਹੋ ਜਾਂਦੀਆਂ। ਸੋ ਮੇਰੇ ਮਨ ਵਿੱਚ ਇਹ ਵਿਖੇਪਤਾ ਹੋ ਗਈ ਵੀ ਧੁੰਨ ਦਾ ਧਿਆਨ ਕਰਾਂ, ਸਾਕਾਰ ਦਾ ਕਰਾਂ, ਉਲਝਣ ਪੈ ਗਈ। ਮਹਾਂਪੁਰਸ਼ ਆਏ ਹੋਏ ਨੇ ਬਾਬਾ ਨੰਦ ਸਿੰਘ ਜੀ, ਬਗੈਰ ਬੋਲੇ ਮੈਂ ਸਵਾਲ ਕਰ ਦਿੱਤਾ। 138 ਸਾਲ ਦੇ ਹੋ ਕੇ ਸਰੀਰ ਛੱਡਿਆ, ਮਹਾਰਾਜ ਜੀ ਨਾਲ ਬਹੁਤ ਪ੍ਰੇਮ ਸੀ। ਮੈਂ ਕੱਲ੍ਹ ਦੱਸਿਆ ਸੀ ਕਿ ਜਦੋਂ ਆਪ ਦਬਲਾਨ ਆਏ, ਮਹਾਰਾਜ ਜੀ ਨੇ ਮੈਨੂੰ ਕਿਹਾ ਵੀ ਜਾ ਕੇ ਉਹਨਾਂ ਨੂੰ ਲੈ ਕੇ ਆਓ। ਤਾਂ ਉਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਮੈਂ ਪਹਿਲਾਂ ਵੀ ਸੁਣਿਆ ਸੀ ਬਾਬਾ ਰਾਮ ਸਿੰਘ ਜੀ ਤੇ ਨਾਮਧਾਰੀ। ਉਹ ਸ਼ਬਦ ਗੂੰਜਦਾ ਰਿਹਾ, ਜਦੋਂ ਮੱਧਮ ਪਿਆ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲਿਆਂ ਤੋਂ ਮੈਂ ਇਹ ਸ਼ਬਦ ਸੁਣਿਆ, ਅਤੇ ਮੈਨੂੰ ਕਹਿੰਦਾ ਤੂੰ ਸ਼ਬਦ ਸੁਣਾ ਦੇ, ਸ਼ਬਦ ਸੁਣਾ ਦੇ। ਮੈਨੂੰ ਸਮਝ ਨਾ ਪਵੇ ਕਿਹੜਾ ਸ਼ਬਦ ਸੁਣਾ ਦੇ। ਮਹਾਰਾਜ ਜੀ ਨੇ ਆਪੇ ਦਿਆ ਕੀਤੀ, ਕਹਿਣ ਲੱਗੇ ਜਾ ਉਹਨਾਂ ਨੂੰ ਲੈ ਕੇ ਆ ਤੂੰ। ਮੈਂ ਗਿਆ ਜਾ ਕੇ ਲਿਆਂਦਾ ਅਤੇ ਸ਼ਬਦ ਉਹਨਾਂ ਨੇ ਸੁਣਿਆ। ਉਸ ਵੇਲੇ ਬੜੇ ਹੀ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਉਹਨਾਂ ਨੇ ਕਿਹਾ, ਕਹਿੰਦੇ ਤੈਂ ਗੁਰੂ ਨਾਨਕ ਦਾ ਘਰ ਵੀ ਲੁੱਟ ਲਿਆ ਅਤੇ ਮੈਨੂੰ ਫਕਰ ਨੂੰ ਵੀ ਲੁੱਟ ਲਿਆ, 120 ਸਾਲ ਦੀ ਕਮਾਈ ਲੁੱਟ ਲਈ 120 ਸਾਲ ਦੀ। ਕੱਲ੍ਹ ਮੈਂ ਬੜੇ ਵਿਸਤਾਰ ਦੇ ਨਾਲ ਇਹ ਜ਼ਿਕਰ ਕੀਤਾ ਸੀ। ਸੋ ਇਹ ਚੀਜ਼, ਮਹਾਤਮਾ ਸੀਗੇ, ਅਨੁਭਵੀ ਪੂਰਨ ਮਹਾਂਪੁਰਸ਼ ਸੀ, ਚੁੱਪ ਕਰਕੇ ਮੈਂ ਸਵਾਲ ਕਰਦਾ, ਬੋਲ ਕੇ ਨਹੀਂ ਕਰਿਆ। ਉਹਨਾਂ ਨੇ ਬੋਲ ਕੇ ਜਵਾਬ ਨਹੀਂ ਦਿੱਤਾ, ਸੁਪਨੇ 'ਚ ਆ ਗਏ। ਕਹਿੰਦੇ ਹੁਣ ਕਰ ਸਵਾਲ। ਮੈਂ ਕਿਹਾ ਜੀ ਆ ਹੈ ਬਈ, ਜੋਤੀ ਦਾ ਧਿਆਨ ਧਰਨਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਦਾ ਧਰਨਾ ਚਾਹੀਦਾ ਜਾਂ ਮਹਾਂਪੁਰਸ਼ਾਂ ਦਾ? ਕਹਿੰਦੇ ਹੁਣ ਦੇਖ ਸਾਹਮਣੇ ਕੀ ਆ। ਸਾਹਮਣੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ। ਹੁਣ ਕੀ ਹੈ? ਕਹਿੰਦੇ ਮੈਂ ਕਿਹਾ ਜੀ ਜੋਤ। ਕਹਿੰਦੇ ਹੁਣ ਕੀ ਹੈ? ਮੈਂ ਕਿਹਾ ਜੋਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਗੁਰੂ ਨਾਨਕ ਸਾਹਿਬ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਜੋਤ। ਪ੍ਰਤੱਖ ਰੂਪ 'ਚ ਦਿਖਾਇਆ ਇਹਨਾਂ ਨੂੰ, ਇੱਕ ਉੱਚੀ ਦੇ ਕੇ ਆਵਾਜ਼ ਆਈ ਵੀ ਸਾਡੇ ਕੋਲ ਪਹੁੰਚ ਛੇਤੀ। ਜਦ ਮੈਂ ਦੇਖਿਆ ਤਾਂ ਬਾਬਾ ਅਜੀਤ ਸਿੰਘ ਦੀ ਆਵਾਜ਼। ਉਸ ਦਿਨ ਸ਼ੁੱਕਰਵਾਰ ਸੀ ਦੀ ਰਾਤ ਸੀ, ਅਤੇ ਜਦ ਮੈਂ ਸਵੇਰੇ ਜਾਗਿਆ, ਦਫ਼ਤਰ ਸੀਗਾ, ਦਫ਼ਤਰ ਜਾਣਾ ਸੀ, ਛੁੱਟੀ ਮੈਂ ਲਈ ਨਾ, ਲੇਕਿਨ ਅੰਦਰ ਮੇਰੇ ਬਹੁਤ ਖਿੱਚ ਪਈ ਹੋਈ। ਅਗਲੇ ਦਿਨ ਮੈਂ ਅਤੇ ਤੁਹਾਡੇ ਬੀਬੀ ਜੀ ਦੋਏ ਤੁਰੇ ਖਰੜ ਤੱਕ ਗਏ। ਉਹ ਟਿਕਟ ਦੇਣ ਵਾਲਾ ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਹੁਣ ਕਿੱਥੇ ਲਾਏਗਾ? ਕਹਿੰਦਾ ਮਰਿੰਡੇ। ਮੈਂ ਕਿਹਾ ਉੱਥੇ ਹੀ ਲਾ ਦੇ ਸਾਨੂੰ। ਮਰਿੰਡੇ ਲਾ ਤਾ, ਅਸੀਂ ਪੈਦਲ ਚੱਲ ਕੇ ਗੋਪਾਲਪੁਰ ਦੇ ਵਿੱਚ ਹੀ ਹੋ ਕੇ ਬਾਬਾ ਜੀ ਦੇ ਕੋਲ ਪਹੁੰਚਦੇ ਹਾਂ। ਬਾਬਾ ਜੀ ਮੈਨੂੰ ਦੇਖਦੀ ਸਾਰ ਕਹਿਣ ਲੱਗੇ, ਕੀ ਗੱਲ ਭਾਈ ਤੂੰ ਕੱਲ੍ਹ ਨਾ ਆਇਆ? ਹੁਣ ਨਾ ਤਾਂ ਮੈਂ ਦੱਸਿਆ ਉਹਨਾਂ ਨੂੰ ਵੀ ਤੁਸੀਂ ਮੈਨੂੰ ਆਵਾਜ਼ ਮਾਰੀ ਸੀ, ਨਾ ਮੈਂ ਉਸ ਤੋਂ ਪਹਿਲਾਂ ਕਦੇ ਉਹਨਾਂ ਕੋਲ ਗਿਆ ਸੀ। ਕਹਿੰਦੇ ਕੱਲ੍ਹ ਨਾ ਤੂੰ ਆਇਆ? ਮੈਂ ਜੀ ਦਫ਼ਤਰ ਸੀਗਾ। ਕਹਿੰਦੇ ਅੱਛਾ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਇੱਕ ਗੱਲ ਕਰਕੇ ਸਾਰੇ ਹੀ ਪਰਮਨਾਸ਼ ਕਰ ਦਿੱਤੇ ਉਹਨਾਂ। ਬਾਬਾ ਜੀ ਦੀ ਇਸ ਇਲਾਕੇ ਦੇ ਉੱਤੇ ਬੜੀ ਭਾਰੀ ਕਿਰਪਾ। ਅੱਜ ਤੋਂ ਕੋਈ 30 ਸਾਲ ਪਹਿਲਾਂ ਆਹ ਚਾੜ ਮਾਜਰਾ ਪਿੰਡ ਹੈ, ਇੱਥੇ ਆਪ ਆਏ। ਮੇਹਰ ਸਿੰਘ ਹੁੰਦੇ ਸੀ ਚੜ੍ਹਾਈ ਕਰਕੇ, ਉਹਨਾਂ ਦਾ ਲੜਕਾ ਹੁਣ ਬੜੀ ਸੇਵਾ ਕਰਦਾ ਕਾਕਾ ਸਿੰਘ। ਇੱਥੇ ਖੜ੍ਹੇ ਇੱਧਰ ਨੂੰ ਦੇਖੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਹਾਂ, ਔਰ ਚੰਡੀਗੜ੍ਹ ਵੱਲ ਨੂੰ ਨਹੀਂ ਦੇਖ ਰਹੇ। ਜਦ ਕਾਫੀ ਦੇਰ ਹੋ ਗਈ, ਕਹਿਣ ਲੱਗੇ ਮੇਹਰ ਸਿੰਘ ਹੋਣੀ, ਬਾਬਾ ਜੀ ਕਹਿੰਦੇ ਇੱਧਰ ਨੂੰ ਕੀ ਦੇਖੀ ਜਾਂਦੇ ਹੋ ਸਰਕਣਿਆਂ ਦੇ ਉੱਤੇ? ਐਂ ਹੱਥ ਚੱਕ ਲਿਆ, ਐਂ ਐਂ ਕਰਨ ਲੱਗ ਗਏ। ਕਹਿੰਦੇ ਬਾਬਾ ਜੀ ਕੀ ਦੇਖਦੇ ਹੋ? ਚੰਡੀਗੜ੍ਹ ਤਾਂ ਇੱਧਰ ਹੈ। ਕਹਿੰਦੇ ਛੱਡ ਚੰਡੀਗੜ੍ਹ, ਕਹਿੰਦੇ ਇੱਥੇ ਇੱਕ ਸਥਾਨ ਪ੍ਰਗਟ ਹੋਣਾ। ਤੇ ਉੱਥੇ ਬੜਾ ਕੁਛ ਹੋਇਆ ਕਰੇਗਾ, ਦੇਖੋਗੇ ਤੁਸੀਂ। ਕਹਿਣ ਲੱਗਿਆ ਬਾਬਾ ਜੀ ਕਦ ਹੋਊ? ਕਹਿੰਦੇ ਇਹ ਨਹੀਂ ਅਸੀਂ ਗੱਲ ਕਰਦੇ, ਇਹ ਨਹੀਂ ਅਸੀਂ ਦੱਸਦੇ ਕਦ ਹੋਊ, ਤੁਸੀਂ ਦੇਖ ਲਓਗੇ, ਅਸੀਂ ਗੱਲ ਕਹਿ ਦਿੰਦੇ। ਸੋ ਉਹਨਾਂ ਦਾ ਇਸ ਇਲਾਕੇ ਦੇ ਉੱਤੇ ਬਹੁਤ ਵੱਡਾ ਉਪਕਾਰ ਹੈ, ਉਹਨਾਂ ਦਾ ਤਪ ਤੇਜ ਹੈ ਇਸ ਇਲਾਕੇ ਦੇ ਉੱਤੇ, ਜਿਹਦੇ ਕਰਕੇ ਅਸੀਂ ਅੱਜ ਇਸ ਸਥਾਨ 'ਤੇ ਬੈਠੇ ਹੋਏ ਇੱਕ ਮਹਾਨ ਸ਼ਾਂਤੀ ਅਨੁਭਵ ਕਰ ਰਹੇ। ਬੜੇ ਮਹਾਂਪੁਰਸ਼ ਸੀ, ਬੜੇ ਜ਼ਬਰਦਸਤ ਸੀਗੇ, ਜਿਨ੍ਹਾਂ ਨੇ ਦੇਖੇ ਨੇ, ਦਰਸ਼ਨ ਕਰੇ ਆ, ਜਾਣਦੇ ਆ ਵੀ ਸੱਚਮੁੱਚ ਬ੍ਰਹਮ ਗਿਆਨੀ ਸੀਗੇ। ਸੋ ਉਹਨਾਂ ਦਾ ਵੀ, ਕਿਉਂਕਿ ਮਹਾਂਪੁਰਸ਼ ਤਾਂ ਸਾਰੇ ਨੇ, ਲੇਕਿਨ ਸਾਤੇ ਗਲਤੀ ਇੱਕ ਇਹ ਹੋ ਗਈ ਵੀ ਬੋਲਣ ਵਾਲੇ ਤਾਂ ਮਹਾਂਪੁਰਸ਼ ਬਹੁਤ ਆਏ ਨੇ। ਲਖਮੀਰ ਸਿੰਘ ਨੂੰ ਮੈਂ ਕਿਹਾ ਸੀ, ਮੈਂ ਕਿਹਾ ਦੇਖੋ ਆਪਾਂ ਹੱਥ ਬੰਨ ਕੇ ਸੰਤਾਂ ਦੇ ਕੋਲ ਬੇਨਤੀ ਕਰੀਏ ਕਿ 4 ਦਿਨ ਦਾ ਸਮਾਗਮ ਹੈ, ਚਾਹੇ 20-20 ਮਿੰਟ ਹੋਣ, ਚਾਹੇ 25-25 ਹੋਣ, ਇਹਨਾਂ ਦੇ ਵਿੱਚ ਆਪਾਂ ਵਿਉਂਤਬੰਦੀ ਪ੍ਰਚਾਰ ਕਰੀਏ। ਲੱਖਾਂ ਰੁਪਏ ਖਰਚ ਹੋ ਜਾਂਦੇ ਨੇ ਸੰਗਤ ਦੇ, ਕਿੱਥੋਂ ਕਿੱਥੋਂ ਤੁਰੇ ਆਏ ਹੋ, ਕਿੰਨੇ ਟਰੱਕ, ਆ ਬਾਹਰ ਜਾ ਕੇ ਦੇਖੋ ਸੈਂਕੜਿਆਂ ਦੀ ਤਾਦਾਦ 'ਚ ਟਰੱਕ ਟਰਾਲੀਆਂ ਕਰੇ, ਕਿੰਨਾ ਤੇਲ, ਕਿੰਨੀਆਂ ਦਿਹਾੜੀਆਂ, ਕਿੰਨੀ ਖੇਚਲ। ਜਦ ਮੈਨੂੰ ਦੱਸਦੇ ਨੇ ਜੀ ਅਸੀਂ ਤਾਂ ਮਾਛੀਵਾੜੇ ਤੋਂ ਟਰੱਕ ਲੈ ਕੇ ਆਏ, ਕੋਈ ਕਹਿੰਦਾ ਜੀ ਅਸੀਂ ਫਲਾਣੇ ਥਾਂ ਤੋਂ ਟਰਾਲੀ 'ਚ ਆ ਰਹੇ ਹਾਂ, ਤਾਂ ਮੈਨੂੰ ਮਿਲੇ ਕਹਿੰਦੇ ਅਨੰਦਪੁਰ ਸਾਹਿਬ ਤੋਂ ਆਏ ਹਾਂ ਅਸੀਂ। ਮੈਂ ਕਹਿੰਦਾ ਵੀ ਇਹਨਾਂ ਦੇ ਪੱਲੇ ਵੀ ਕੁਛ ਪੈਣਾ ਚਾਹੀਦਾ ਇੱਥੇ ਆ ਕੇ, ਕੋਈ ਚੀਜ਼ ਲੈ ਕੇ ਜਾਣ, ਵੀ ਇੰਨਾ ਖਰਚਾ ਹੋ ਰਿਹਾ ਹੈ। ਇੱਕ ਸੰਤ ਨੇ ਜਵੱਦੀ ਵਾਲੇ, ਸੰਤ ਸੁੱਚਾ ਸਿੰਘ, ਮੈਂ ਉਹਨਾਂ ਨੂੰ ਚਿੱਠੀ ਲਿਖੀ ਵੀ ਸੰਤ ਜੀ ਤੁਸੀਂ ਸਹੀ ਰਾਹ ਫੜਿਆ, ਬਿਲਕੁਲ ਸਹੀ, ਮੈਂ ਤੁਹਾਡੀ ਪ੍ਰਸ਼ੰਸਾ ਕਰਨਾ, ਕਿਉਂਕਿ ਤੁਸੀਂ ਇੱਕ ਸਮਾਗਮ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਉਹਨਾਂ ਦੇ ਵਿੱਚ ਸ਼ਬਦ ਪੜਾਉਣ ਵਾਸਤੇ ਤੁਸੀਂ ਲੱਖਾਂ ਰੁਪਈਆ ਖਰਚ ਰਹੇ ਹੋ, ਇਹ ਵਿਉਂਤਬੰਦੀ 'ਤੇ ਮੈਂ ਤੁਹਾਡੇ ਬਲਿਹਾਰ ਜਾਂਦਾ, ਮੈਂ ਇਹ ਗੱਲ ਨਹੀਂ ਕਰ ਸਕਿਆ। ਲਖਮੀਰ ਸਿੰਘ ਨੂੰ ਮੈਂ ਕਿਹਾ ਵੀ ਐਂ ਕਰੋ, ਜੇ ਮਹਾਂਪੁਰਸ਼ ਨਾਰਾਜ਼ ਨਾ ਹੋਣ ਤਾਂ ਆਪਾਂ ਇੱਕ ਇੱਕ ਮਹਾਂਪੁਰਸ਼ ਦਾ ਜੀਵਨ ਇੱਕ ਇੱਕ ਮਹਾਂਪੁਰਸ਼ ਨੂੰ ਅਲੋਟ ਕਰ ਦਈਏ, ਉਹਦੇ ਉੱਤੇ ਹੀ ਉਹ ਬੋਲੇ, ਤਾਂ ਕਿ 18-20 ਮਹਾਂਪੁਰਸ਼ ਨੇ 4 ਦਿਨਾਂ ਦੇ ਅੰਦਰ ਅਸੀਂ ਸਾਰਿਆਂ ਦੇ ਜੀਵਨ 'ਤੇ ਥੋੜ੍ਹੀਆਂ ਥੋੜ੍ਹੀਆਂ ਝਾਕੀਆਂ ਦੇਖ ਸਕੀਏ। ਇਹ ਥੋੜ੍ਹਾ ਜਿਹਾ ਇਸ ਗੱਲ 'ਚ ਆ ਗਏ, ਕਹਿੰਦੇ ਨਾਰਾਜ਼ ਨਾ ਹੋ ਜਾਣ। ਮੈਂ ਕਿਹਾ ਨਹੀਂ, ਇਹ ਤਾਂ ਇਹਦੇ 'ਚ ਨਾਰਾਜ਼ੀ ਦੀ ਤਾਂ ਕੋਈ ਗੱਲ ਨਹੀਂ ਹੈ, ਕਿਸੇ ਨੂੰ ਕਹੋ ਵੀ ਤੂੰ ਬਾਬਾ ਮਹਾਰਾਜ ਸਿੰਘ 'ਤੇ ਬੋਲੀ, ਤੂੰ ਬਾਬਾ ਵੀਰ ਸਿੰਘ 'ਤੇ, ਇਕੱਲਾ ਤਾਂ ਬੋਲ ਨਹੀਂ ਸਕਦਾ। ਸੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ। ਭਾਈ ਦਿਆ ਸਿੰਘ ਜੀ 'ਤੇ ਸਾਰੇ ਜਿੰਨੇ ਮਹਾਤਮਾ ਹੁਣ ਤਾਂ ਹੀ ਆਏ ਨੇ, ਪਹਿਲੇ ਮਹਾਂਪੁਰਸ਼ਾਂ 'ਤੇ ਹੀ ਬੋਲੇ ਨੇ, ਗਾਂ ਵਾਲਿਆਂ 'ਤੇ ਕੋਈ ਬੋਲਿਆ ਨਹੀਂ। ਸੋ ਕੱਲ੍ਹ ਪਰਸੋਂ ਪਹਿਲੇ ਦਿਨ ਮੈਂ ਅਰਜ਼ ਕਰੀ ਸੀ 3 ਮਹਾਂਪੁਰਸ਼ਾਂ 'ਤੇ, ਦੂਸਰੇ ਦਿਨ ਅਗਲਿਆਂ 'ਤੇ ਕਰੀ, ਕੱਲ੍ਹ ਬਾਬਾ ਖੁਦਾ ਸਿੰਘ, ਇਹਨਾਂ 'ਤੇ ਕਰਦੇ ਕਰਦੇ ਟਾਈਮ ਲੰਘ ਗਿਆ, ਅਤੇ ਅੱਜ ਆਪ ਦੀ ਸੇਵਾ 'ਚ ਇਸ ਤੋਂ ਅੱਗੇ ਬੇਨਤੀ ਕਰਨੀ ਚਾਹੁੰਦੇ ਹਾਂ, ਤਾਂ ਕਿ ਸਾਰੀ ਸੰਪਰਦਾ ਦੇ ਬਾਰੇ ਤੁਹਾਨੂੰ ਆਪਾਂ ਨੂੰ ਥੋੜ੍ਹਾ ਥੋੜ੍ਹਾ ਗਿਆਨ ਹੋ ਜਾਵੇ ਵੀ ਆਖਿਰਕਾਰ ਉਹਨਾਂ ਮਹਾਂਪੁਰਸ਼ਾਂ ਦਾ ਉਦੇਸ਼ ਕੀ ਸੀਗਾ, ਉਹ ਚਾਹੁੰਦੇ ਕੀ ਸੀ, ਜੀਵਨ ਕਿਹਾ ਜਿਹਾ ਗੁਜ਼ਾਰਿਆ, ਅਤੇ ਕਿਸ ਤਰ੍ਹਾਂ ਨਾਲ ਬੇਪਰਵਾਹ ਰਹਿੰਦੇ ਸੀ, ਅਤੇ ਉਹਨਾਂ ਦਾ ਜੀਵਨ ਅਸੀਂ ਦੇਖ ਕੇ ਆਪਣੇ ਵਾਸਤੇ ਪਥ ਪ੍ਰਦਰਸ਼ਕ ਸਾਡੇ ਵਾਸਤੇ ਬਣਨਾ ਉਹਨੇ, ਕਿਉਂਕਿ ਜੇ ਅਸੀਂ ਉਹਨਾਂ ਦੀ ਸੰਪਰਦਾ ਦੇ ਕੁੱਤੇ ਬਿੱਲੇ ਕਹਾਉਂਦੇ ਹਾਂ ਤਾਂ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਮਹਾਂਪੁਰਸ਼ਾਂ ਦੀ ਤੋਰੀ ਹੋਈ ਲੀਹ ਨੂੰ ਅੱਗੇ ਲੈ ਕੇ ਜਾਈਏ, ਆਊਟ ਨਾ ਹੋਈਏ ਉਹ ਤੋਂ। ਉਹ ਮਹਾਂਪੁਰਸ਼ਾਂ ਨੇ ਯੁੱਧ ਵੀ ਬੜੇ ਕੀਤੇ, ਭਾਈ ਦਿਆ ਸਿੰਘ ਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਯੁੱਧਾਂ 'ਚ ਗਈ। ਬਾਬਾ ਸਾਹਿਬ ਸਿੰਘ ਜੀ ਦਾ ਜੀਵਨ ਜਿਹੜਾ ਸੀ ਰਾਜਾ ਜੋਗੀ ਦਾ ਹੋਣ ਕਰਕੇ ਯੁੱਧ ਵੀ ਉਹ ਕਰਦੇ ਸੀ ਅਤੇ ਉਪਦੇਸ਼ ਵੀ ਦਿੰਦੇ ਸੀ, ਅਤੇ ਸਿੱਖ ਪੰਥ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿੱਖ ਰਾਜ ਦੀ, ਸਿੱਖ ਪੰਥ ਦੀ ਆਪਣੇ ਉੱਤੇ ਲਈ ਗਏ ਸੀ। ਬਾਬਾ ਵੀਰ ਸਿੰਘ ਜੀ ਨੇ ਇੱਕ ਐਸਾ ਆਦਰਸ਼ ਦਿੱਤਾ ਕਿ ਸਿੱਖ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਸਿੱਖਦਾ। ਬਾਬਾ ਵੈਰ ਨਾ ਕਰੀਏ ਕਾਹੂੰ, ਪ੍ਰਤੱਖ ਕਰ ਦਿੱਤਾ ਉਸਨੂੰ, ਫਰੀਦਾਪੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫੌਜਾਂ ਚੜ੍ਹੀਆਂ ਆ ਰਹੀਆਂ। ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਬਾਬਾ ਜੀ ਹੁਕਮ ਕਰ ਰਹੇ ਨੇ ਸ਼ਸਤਰ ਨਹੀਂ ਚੱਕਣਾ ਪ੍ਰੇਮੀਓ, ਪ੍ਰਸ਼ਾਦ ਬਣਾਓ, ਕੜਾ ਪ੍ਰਸ਼ਾਦ, ਫੌਜਾਂ ਥੱਕੀਆਂ ਹੋਣਗੀਆਂ, ਜਦੋਂ ਸਾਡੇ ਸਰੀਰ ਦਾ ਅੰਤ ਹੋ ਜਾਣਾ, ਪਹਿਲਾ ਕੰਮ ਤੁਸੀਂ ਇਹ ਕਰਨਾ, ਗਲ 'ਚ ਪੱਲੇ ਪਾ ਕੇ ਆਈਆਂ ਫੌਜਾਂ ਦਾ ਸਤਿਕਾਰ ਕਰਨਾ, ਉਹ ਗੋਲੀਆਂ ਮਾਰਨਗੇ, ਡਰਿਓ ਨਾ ਘਬਰਾਇਓ ਨਾ, ਗੁਰਸਿੱਖਾਂ ਮੰਗਣ ਰਹੇ ਹੋ ਅਤੇ ਕਿਹੋ ਵੀ ਪਹਿਲਾਂ ਪੰਗਤਾਂ ਲਾਓ ਭਾਈ, ਪੰਗਤਾਂ ਲਾ ਕੇ ਪ੍ਰਸ਼ਾਦੇ ਛੱਡੋ। ਨਾਂ ਨਹੀਂ ਇੱਥੇ ਕਿਸੇ ਦਾ ਪੁੱਛਿਆ ਜਾਂਦਾ ਵੀ ਤੂੰ ਕੌਣ ਹੈ, ਇੱਥੇ ਕਿਹਾ ਜਾਂਦਾ ਵਾਹਿਗੁਰੂ ਜੀ ਪ੍ਰਸ਼ਾਦਾ ਛੱਡੋ, ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ। ਸਾਨੂੰ ਕੋਈ ਪਤਾ ਨਹੀਂ ਵੀ ਇੱਥੇ, ਦੁਨੀਆਂ ਨੂੰ ਪਤਾ ਹੋਣਾ ਵੀ ਸਾਧ ਇੱਥੇ ਆਉਂਦੇ ਹੈ ਕਿ ਚੋਰ ਆਉਂਦੇ ਨੇ ਕਿ ਡਾਕੂ ਆਉਂਦੇ ਨੇ। ਸਾਨੂੰ ਤਾਂ ਇੰਨਾ ਹੀ ਪਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਆ ਰਹੇ ਨੇ ਅਨੇਕਾਂ ਰੂਪਾਂ ਦੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ, ਅਤੇ ਅਸੀਂ ਚਰਨਾਂ ਦੀ ਧੂੜ ਮੱਥੇ ਨਾਲ ਲਾਉਂਦੇ ਹਾਂ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਇੰਨਿਆਂ ਰੂਪਾਂ 'ਚ ਅੱਜ ਤੈਂ ਦਰਸ਼ਨ ਦਿੱਤਾ। ਕਹਿਣ ਲੱਗੇ ਗੁਰੂ ਨਾਨਕ ਦਾ ਲੰਗਰ ਹੈ ਸਾਰਿਆਂ ਦਾ ਸਾਂਝ, ਦੇਖਿਓ ਕਿਤੇ ਤੁਹਾਡੇ ਮਨਾਂ 'ਚ ਤਰਕ ਆ ਜਾਵੇ ਵੀ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ, ਕਿੱਡੀ ਬੜੀ ਦੇਣ ਹੈ ਮਹਾਂਪੁਰਸ਼ਾਂ ਦੀ, ਸਾਡੇ ਜੀਵਨ ਨੂੰ ਕਿੰਨੀ ਸਿਹਤ ਮਿਲਦੀ ਹੈ ਇਸ ਤੋਂ। ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ, ਉਹ ਡੁੱਬਦੇ ਸੂਰਜ ਨੂੰ ਹੱਥ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਹੋਰ ਚਮਕ ਪਵੇ, ਮੁੜ ਕੇ ਮਰਿਆ ਹੋਇਆ ਜੀਵਨ ਜਿਉਂਦਾ ਹੋਵੇ। ਅੰਗਰੇਜ਼ ਦੇ ਨਾਲ ਵਾਹ ਪਿਆ 4 ਸਾਲ, ਅੰਗਰੇਜ਼ ਨੂੰ ਇਹ ਹੋਸ਼ ਨਹੀਂ ਆਈ ਵੀ ਇੱਕ ਸਾਧ ਨੂੰ ਅਸੀਂ ਕਿਵੇਂ ਕਾਬੂ ਕਰੀਏ। ਬਾਬਾ ਜੀ ਰੱਖਦੇ ਕੀ ਸੀ, ਹੁਣ ਤਾਂ ਜਿਹੜੀ ਤਸਵੀਰ ਬਣੀ ਹੋਈ ਹੈ ਉਹ ਹੋਰ ਤਰ੍ਹਾਂ ਦੀ ਹੈ, ਲੇਕਿਨ ਉਸ ਵੇਲੇ ਦੇ ਸਮਕਾਲੀਆਂ ਨੇ ਲਿਖਿਆ ਕਿ ਬਾਬਾ ਜੀ ਇੱਕ ਕੰਬਲੀ ਦਾ ਝੁੰਬ ਮਾਰ ਕੇ, ਸਿਉਂਤਾ ਹੋਇਆ ਝੁੰਬ ਸਿਰ ਦੇ ਉੱਤੇ ਲੈ ਲੈਂਦੇ ਸੀ ਅਤੇ ਲੱਕ ਦੇ ਉੱਤੇ ਕਮਰਕਸਾ ਕਰ ਲੈਂਦੇ ਸੀ, ਪੈਰਾਂ ਦੇ ਵਿੱਚ ਨਹੀਂ ਸੀ ਕੁਛ ਪਾਉਂਦੇ ਹੁੰਦੇ। ਇੱਕ ਮਸਤ ਸਾਧੂ ਸੀ, ਇੱਕ ਮਸਤ ਸਾਧੂ ਨੇ ਅੰਗਰੇਜ਼ ਦੇ ਪੈਰ ਨਹੀਂ ਲੱਗਣ ਦਿੱਤੇ 4 ਸਾਲ। ਕਰਿਆ ਕੀ ਉਹਨਾਂ ਨੇ, ਅਸੀਂ ਯੁੱਧ ਕਹਿਣ ਲੈਂਦੇ ਹਾਂ, ਆ ਪੁਸਤਕ ਲਿਖਦੀ, ਮੈਂ ਉਹਨਾਂ ਨੂੰ ਚਿੱਠੀ ਲਿਖਦੀ ਵੀ ਇਹ ਤੁਸੀਂ ਇੱਕ ਪੱਖ ਉਹਨਾਂ ਦਾ ਲਿਖਿਆ, ਠੀਕ ਹੈ ਯੁੱਧ ਕਰਿਆ ਉਹਨਾਂ ਨੇ, ਪਰ ਸੰਤਾਂ ਦੇ ਤਾਂ ਬੇਅੰਤ ਹੋਰ ਪੱਖ ਹੁੰਦੇ ਨੇ, ਉਹ ਪੱਖ ਦਰਸਾਓ ਤੁਸੀਂ, ਕਿਉਂਕਿ ਇਹਦੇ ਵਿੱਚੋਂ ਸਾਨੂੰ ਪ੍ਰੇਰਨਾ ਕੋਈ ਮਿਲਦੀ ਨਹੀਂ, ਰੂਹਾਨੀ ਪ੍ਰੇਰਨਾ ਸਾਨੂੰ ਜੋ ਪ੍ਰੇਰਨਾ ਮਿਲਣੀ ਹੈ ਉਹਨਾਂ ਦੇ ਦੂਜੇ ਜੀਵਨ ਦੇ ਪੱਖਾਂ 'ਚੋਂ ਮਿਲਣੀ। ਅਤੇ ਉਹਨਾਂ ਨੇ ਕਰਿਆ ਕੀ, ਕਰਿਆ ਇਹ ਕਿ ਉਸ ਵੇਲੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਸਿੱਖਾਂ ਦੀ ਆਬਾਦੀ 1,10,00,000 ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਅਤੇ 1951 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ 'ਚ ਸਿੱਖਾਂ ਦੀ ਗਿਣਤੀ 12,00,000 ਰਹਿ ਗਈ। ਇੱਕ ਹੋਰ ਲਿਖਿਆ ਇੱਕ ਥਾਂ ਦੇ ਉੱਤੇ ਕਿ 88,00,000 ਸਿੱਖ ਸੀ ਅਤੇ 76,00,000 ਸਿੱਖ 4 ਸਾਲ ਦੇ ਅੰਦਰ ਡਾਊਨ ਹੋ ਕੇ ਸਿਰਫ 12,00,000 ਨੇ ਲਿਖਾਇਆ ਕਿ ਮੈਂ ਸਿੱਖ ਹਾਂ। ਉਹ ਵੀ ਬਾਬਾ ਜੀ ਦਿਨ ਰਾਤ ਤੁਰੇ ਫਿਰਦੇ ਰਹੇ, ਸਮਝਾਉਂਦੇ ਰਹੇ, ਡੋਲਿਓ ਨਾ ਸਾਧ ਸਿੰਘ ਜੀ, ਪਿਆਰਿਓ ਡੋਲਿਓ ਨਾ, ਗੁਰੂ ਮਹਾਰਾਜ ਦੀ ਸਿੱਖੀ ਨਹੀਂ ਛੱਡਣੀ। ਫਿਰ ਬਾਬਾ ਰਾਮ ਸਿੰਘ ਜੀ ਹੋਏ ਨਾਮਧਾਰੀ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ, ਉਹ ਇੱਕ ਐਸਾ ਜੀਵਨ ਹੈ ਜਿਸ ਦੇ ਨਾਲ ਵੱਡੀ ਭਾਰੀ ਬੇਇਨਸਾਫੀ ਹੋਈ ਹੈ। 2 ਜੀਵਨ ਨੇ ਸਿੱਖ ਇਤਿਹਾਸ ਦੇ ਅੰਦਰ, ਦੁਨੀਆਂ ਦੇ ਇਤਿਹਾਸ ਦੇ ਅੰਦਰ ਗੁਰੂ 10ਵੇਂ ਪਾਤਸ਼ਾਹ ਦਾ ਜੀਵਨ ਹੈ ਕਿ ਇਤਿਹਾਸਕਾਰਾਂ ਨੇ ਐਡੀ ਬੜੀ ਗਲਤੀ ਕਰਕੇ ਅਈਆਂ ਦੀਆਂ ਗੱਲਾਂ ਲਿਖ ਦਿੱਤੀਆਂ ਕਿ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਿਆ, ਕਿਉਂਕਿ ਉਹਨਾਂ ਦਾ ਬਹੁ ਪੱਖੀ ਜੀਵਨ ਸੀ। ਅਤੇ 2 ਵੱਡੇ ਮਹਾਂਪੁਰਸ਼ ਹੋਏ ਨੇ ਜਿਹਨਾਂ ਨੂੰ ਸਮਝਿਆ ਨਹੀਂ, ਇੱਕ ਤਾਂ ਬੰਦਾ ਬਹਾਦਰ ਹੈ, ਉਹਨੂੰ ਅਸੀਂ ਆਪੇ ਹੀ ਬਣਾ ਦਿੱਤਾ, ਉਹ ਦੁਸ਼ਮਣ ਦੀ ਚਾਲ ਵਿੱਚ ਆ ਗਏ, ਦੁਸ਼ਮਣ ਨੇ ਪ੍ਰੋਪੇਗੰਡਾ ਸ਼ੁਰੂ ਕਰਤਾ, ਅਸੀਂ ਨਾਲ ਰਲ ਗਏ। ਜਿਸ ਤਰ੍ਹਾਂ ਦੇ ਨਾਲ ਮਾਤਾ ਗੁਜਰੀ ਨੂੰ ਕਹਿ ਦਿੰਦੇ ਨੇ ਕਿ ਉਹਨਾਂ ਨੇ ਛਾਲ ਮਾਰੀ ਜੀ ਬੁਰਜ ਤੋਂ, ਕਮਲਿਆਂ ਅਸੀਂ ਵੀ ਇਹ ਗੱਲ ਮੰਨ ਲਾਂਗੇ, ਉਹ ਤਾਂ ਪੂਰਨ ਯੋਗੀ ਸੀ, ਸਾਡੇ ਇਤਿਹਾਸਕਾਰ ਲਿਖਦੇ ਨੇ ਜੀ ਹਲਟ ਫੇਲ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਹਲਟ ਫੇਲ ਹੋ ਗਿਆ। ਅਈਆਂ ਜੀ ਅਣਜਾਣ ਗੱਲਾਂ ਲਿਖਦੇ ਨੇ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਨੂੰ, ਉਹਨਾਂ ਨੇ ਉਸ ਵੇਲੇ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਧ ਕੀਤਾ, ਅੰਗਰੇਜ਼ ਦੀ ਚਾਲ ਵਿੱਚ ਆ ਗਏ, ਅੱਜ ਥੇ ਹੀ ਨਹੀਂ ਅਸੀਂ ਉਹਨਾਂ ਦਾ ਖਹਿੜਾ ਛੱਡਦੇ, ਨੇੜੇ ਨਹੀਂ ਲੱਗਦੇ, ਉਸ ਮਹਾਂਪੁਰਸ਼ ਦੇ ਜੀਵਨ ਦੇ ਉੱਤੇ ਸਾਨੂੰ ਕੋਈ ਤਰਸ ਨਹੀਂ ਆ ਰਿਹਾ। ਸੋ ਇਸ ਤਰ੍ਹਾਂ ਬਾਬਾ ਮਹਾਰਾਜ ਸਿੰਘ ਜੀ ਨੇ ਸਿੱਖੀ ਨੂੰ ਬਚਾਇਆ। ਬਾਬਾ ਰਾਮ ਸਿੰਘ ਜੀ ਨੂੰ ਹੁਕਮ ਹੋ ਗਿਆ ਕਿ ਅੰਗਰੇਜ਼ ਦੇ ਸਾਹਮਣੇ ਨਹੀਂ ਆਉਣਾ, 1 ਰਾਤ ਤੋਂ ਵੱਧ ਕਿਤੇ ਰਹਿਣਾ ਨਹੀਂ ਹੈ, ਅਤੇ ਆਪ ਨੇ ਘਰ ਘਰ ਜਾ ਕੇ, ਥਾਂ ਥਾਂ ਜਾ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ, ਚੜ੍ਹਦੀ ਕਲਾ 'ਚ ਰੱਖਿਆ ਖਾਲਸਾ। ਅਤੇ ਆਪ ਨੂੰ ਹੁਕਮ ਸੀ ਕਿ ਫੌਜਾਂ 'ਚ ਪ੍ਰਚਾਰ ਕਰੋ, ਫੌਜ ਵਾਲੇ ਨਾ ਕਿਤੇ ਗਿਰ ਜਾਣ, ਜੇ ਫੌਜ ਸਾਡੀ ਕਾਇਮ ਰਹਿ ਗਈ ਸਭ ਕੁਛ ਕਾਇਮ ਰਹਿ ਜਾਏਗਾ, ਜਿੰਨੇ ਮਹਾਤਮਾ ਹੋਏ ਸਭ ਫੌਜ 'ਚੋਂ ਹੋਏ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਜਨਮ 1883 ਬਿਕਰਮੀ ਸੋਮਵਾਰ ਦੀ ਪੁੰਨਿਆ ਹਾੜ੍ਹ ਦੀ ਨੂੰ ਪਿੰਡ ਕਾਜ਼ੀਆਂ ਵਿੱਚ ਰਾਵਲਪਿੰਡੀ ਜ਼ਿਲ੍ਹੇ 'ਚ ਹੋਇਆ, ਤੇ ਮੇਰੀ ਰਾਵਲਪਿੰਡੀ ਤੋਂ ਆਪਦਾ ਘਰ ਸੀਗਾ। ਆਪ ਫੌਜ ਦੀ ਨੌਕਰੀ 'ਚ ਆ ਗਏ 1957 ਦੇ ਵਿੱਚ, ਜਦੋਂ ਆਪ 19 ਸਾਲ ਦੇ ਸੀ। ਅੱਜ ਦਿੱਲੀ ਦੀ ਲੁੱਟ ਮੱਚੀ ਹੋਈ ਹੈ, ਜਿਹਨੂੰ ਗਦਰ ਕਹਿੰਦੇ ਨੇ, ਮਿਊਟਨੀ ਕਹਿੰਦੇ ਨੇ, ਉਹਦੇ ਵਿੱਚ ਹੁਕਮ ਦੇ ਤਾ ਅੰਗਰੇਜ਼ ਨੇ ਵੀ ਲੁੱਟ ਲਓ, ਜੋ ਕੁਛ ਲੁੱਟਿਆ ਜਾਂਦਾ, ਔਰਤਾਂ ਲੁੱਟ ਲਓ, ਪੈਸੇ ਲੁੱਟ ਲਓ, ਜੋ ਕਰਨਾ ਤੁਹਾਨੂੰ ਸਭ ਮਾਫ਼। ਉਸ ਵੇਲੇ ਬਾਬਾ ਜੀ ਕੀ ਕਰ ਰਹੇ ਨੇ, ਇੱਕ ਘਰ ਦੇ ਅੱਗੇ ਖੜ੍ਹੇ ਨੇ, ਪਹਿਰਾ ਦੇ ਰਹੇ ਨੇ। ਪਹਿਰਾ ਦਿੰਦੇ ਨਾਲ ਦੇ ਸਾਥੀ ਆਏ, ਕਹਿੰਦੇ ਬਾਬਾ ਕਰਮ ਸਿੰਘ ਆਹ ਪੁਸ਼ਤਾਂ ਦੀਆਂ ਰੋਟੀਆਂ ਕਮਾਲ ਹੈ, ਕਿਉਂ ਸੁਸਤ ਹੋਇਆ ਕਣੇ, ਲੁੱਟ ਮੱਚੀ ਹੋਈ ਹੈ, ਤੂੰ ਵੀ ਕੁਛ ਲੁੱਟ ਲੈ, ਚੱਕ ਲੈ ਕੁਛ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਪ੍ਰੇਮੀਓ ਜੋ ਕੁਛ ਮੈਂ ਲੁੱਟ ਰਿਹਾ ਉਹ ਤੁਹਾਨੂੰ ਪਤਾ ਨਹੀਂ ਹੈ, ਮੈਂ ਤਾਂ ਉਹ ਲੁੱਟ ਰਿਹਾ ਜਿਸ ਦੀ ਕੋਈ ਕੀਮਤ ਨਹੀਂ ਹੈ।
ਲੁੱਟ ਲੋ ਨਸੀਬਾਂ ਵਾਲੇ ਬੰਦੇ ਓ, ਲੁੱਟ ਪੈ ਗਈ
ਬਰਸਾਏ ਜਾਣਗੇ ਜਿਹੜੀ ਲੁੱਟ ਅਸੀਂ ਲੁੱਟ ਰਹੇ, ਉਹ ਹੈ ਨਾਮ ਦੀ ਲੁੱਟ, ਇਹ ਮੈਂ ਆਪਣੇ ਕੋਲ ਨਹੀਂ ਰੱਖਣੀ, ਵੰਡੂੰਗਾ। 101 ਵਰਮ ਗਿਆਨੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਤੋਂ ਅੱਗੇ ਚੱਲੇ, 101 ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਉਹਨਾਂ ਤੋਂ 101 ਵਰਮ ਗਿਆਨੀ ਹੋਇਆ, 9 ਵੀ ਰਿਹਾ ਕਰਦੇ ਸੀ, ਫਲਾਣੇ ਹੋਏ। ਉਹ ਸਾਡੀ ਗਫਲਤ ਹੈ ਕਿ ਅਸੀਂ ਨਾ ਸਾਂਭ ਸਕੇ ਉਸ ਗੱਲ ਨੂੰ, ਨਾ ਲਿਖ ਸਕੇ, ਗੱਲ ਗੁਆਚ ਜਾਂਦੀ ਹੈ। ਜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਰਿਕਾਰਡ ਨਾ ਕਰੋ, ਲਿਖੋ। ਆਪ ਖੜ੍ਹੇ ਨੇ ਆਪਦੇ ਨਾਲ ਬਾਬਾ ਲਾਲ ਸਿੰਘ ਜੀ, ਉਹ ਵੀ ਆਪਦੇ ਸਾਥੀ ਇਕੱਠੇ ਰਹਿੰਦੇ ਨੇ ਅਤੇ ਕੀ ਦੇਖਦੇ ਨੇ, ਅੱਗੇ ਘਰ ਜਲ ਰਿਹਾ, ਇੱਕ ਮਾਈ ਹੱਥ ਜੋੜੀ ਖੜ੍ਹੀ, ਅੱਖਾਂ 'ਚੋਂ ਹਿੰਦੂ ਜਾਂਦੇ ਨੇ, ਉੱਚੀ ਉੱਚੀ ਕਹਿੰਦੀ ਹੈ, ਹੇ ਪ੍ਰਭੂ ਤੈਂ ਪ੍ਰਹਲਾਦ ਨੂੰ ਰੱਖਿਆ। ਪ੍ਰਹਲਾਦ ਨੇ ਇੱਕ ਬਿੱਲੀ ਦੇਖੀ ਆਵੇ ਦੇ ਵਿੱਚ, ਜਲਦੇ ਆਵੇ ਦੇ ਵਿੱਚ, ਉਹ ਭਾਂਡਿਆਂ ਦੇ ਵਿੱਚ ਉਹਦੇ ਬੱਚੇ ਬੰਦ ਨੇ ਅਤੇ ਉਹ ਅਰਦਾਸ ਕਰਦੇ ਨੇ ਵੀ ਹੇ ਰਾਮ, ਤੂੰ ਤੇਰੇ ਬਗੈਰ ਹੁਣ ਇਸ ਅੱਗ 'ਚੋਂ ਰੱਖਣ ਵਾਲਾ ਕੋਈ। ਉਹ ਮਾਈ ਵੀ ਅਰਦਾਸ ਕਰਦੀ ਹੈ, ਹੇ ਪ੍ਰਭੂ ਇਸ ਵੇਲੇ ਕੋਈ ਨਹੀਂ ਹੈ, ਅਰਦਾਸ ਕਰਦੀ ਹੈ ਗੁਰੂ ਅਮਰਦਾਸ ਮਹਾਰਾਜ ਦਾ ਨਾਂ ਲੈ ਕੇ, ਹੇ ਗੁਰੂ ਅਮਰਦਾਸ ਮੈਂ ਵੀ ਭੱਲਿਆਂ ਦੀ ਧੀ, ਤੂੰ ਵੀ ਭੱਲਿਆਂ ਦਾ, ਕੁਛ ਤਾਂ ਲਿਹਾਜ ਮੇਰੀ ਕਰੇਗਾ ਜੀ, ਅਤੇ ਕਿਰਪਾ ਕਰ ਮੇਰੇ ਪੁੱਤਰ ਨੂੰ ਜੋ ਅੱਗ ਦੇ ਵਿੱਚ ਘਿਰ ਗਿਆ, ਤੇਤੇ ਬਗੈਰ ਕੋਈ ਰੱਖਣ ਵਾਲਾ ਨਹੀਂ। ਬਾਬਾ ਜੀ ਜਦੋਂ ਕੋਲ ਦੀ ਲੰਘੇ, ਮਾਤਾ ਦਾ ਵਿਰਲਾਪ ਸੁਣਿਆ, ਰੁਕ ਗਏ ਸੰਤ ਲਾਲ ਸਿੰਘ ਅਤੇ ਦੋਏ ਜਣ, ਅਜੇ ਸੰਤ ਨਹੀਂ ਸੀ, ਸਿਪਾਹੀ ਸੀਗੇ। ਕਹਿੰਦਾ ਲਾਲ ਸਿੰਘ ਮਾਤਾ ਰੋ ਰਹੀ ਹੈ। ਮਾਤਾ ਕੀ ਗੱਲ ਹੈ? ਕਹਿੰਦੇ ਪੁੱਤਰ ਇੱਕੋ ਇੱਕ ਮੇਰਾ ਪੁੱਤਰ ਹੈ ਅਤੇ ਅੱਗ ਦੇ ਵਿੱਚ ਘਿਰ ਗਿਆ, ਉਹ ਚੁਬਾਰੇ 'ਚ ਸੁੱਤਾ ਪਿਆ, ਅੱਗ ਲਾਟਾਂ ਚੜ੍ਹ ਰਹੀਆਂ ਹਨ, ਪਲ ਘੜੀ ਨੂੰ ਥੋੜ੍ਹੀ ਦੇਰ ਨੂੰ 2 ਮਿੰਟ ਜੇ ਨਾ ਕੱਢਿਆ ਗਿਆ ਬੱਚਾ ਮੇਰਾ ਜਲ ਜਾਏ। ਉਸੇ ਵੇਲੇ ਬਾਬਾ ਜੀ ਨੇ ਇੱਕ ਨੇੜੇ ਦੀ ਪੌੜੀ ਚੱਕੀ, ਲਾਲ ਸਿੰਘ ਹੋਣੀ ਕਹਿਣ ਲੱਗੇ, ਬਾਬਾ ਜੀ ਅੱਗ ਬਹੁਤ ਜ਼ੋਰ ਦੀ ਹੈ। ਕਹਿੰਦੇ ਪਿਆਰਿਆ, ਅੱਗ ਹੋਵੇ ਚਾਹੇ ਨਾ ਹੋਵੇ, ਆਪਣੇ ਗੁਰੂ ਦਾ ਹੁਕਮ ਹੈ ਕਿ ਆਪਣਾ ਸਰੀਰ ਜਿਹੜਾ ਹੈ ਇਹ ਸੇਵਾ ਵਿੱਚ ਲਾ ਦੇਣਾ। ਇਕੱਲੀ ਝਾੜੂ ਇਕੱਲਾ ਝਾੜੂ ਦੇਣਾ ਹੀ ਸੇਵਾ ਨਹੀਂ ਹੈ, ਇਹ ਵੀ ਹੁਣ ਸੇਵਾ ਦਾ ਮੈਦਾਨ ਖੁੱਲ੍ਹਿਆ। ਜਵਾਰੇ ਦੀ ਵਾਰੀ 'ਤੇ ਹੀ ਚੜ੍ਹ ਗਏ। ਪਹਿਲਾਂ ਬਾਬਾ ਜੀ ਨੇ ਇੱਕ ਟਰੰਕ ਦੇਖਿਆ ਕੀਮਤੀ ਚੀਜ਼ਾਂ ਦਾ, ਚੱਕ ਕੇ ਹੇਠਾਂ ਸਿੱਟਿਆ ਵੀ ਮਾਈ ਖਾਊ ਕੀ ਜੇ ਘਰ ਪੈ ਗਿਆ, ਘਰ ਜਲ ਗਿਆ। ਬੱਚੇ ਨੂੰ ਪਿਛਲੇ ਪਾਸੇ ਕੱਪੜੇ ਦੇ ਵਿੱਚ ਬੰਦ ਕੀਤਾ ਬੰਨਿਆ ਹੋਇਆ ਅਤੇ ਪਿੱਠ 'ਤੇ ਰੱਖ ਕੇ ਉੱਤਰ ਰਹੇ। ਉਹ ਮਾਈ ਇੰਨੀ ਪ੍ਰਭਾਵਿਤ ਹੋਈ ਕਿ ਉਸੇ ਵੇਲੇ ਕਹਿੰਦੀ, ਪੁੱਤਰੋ ਤੁਸੀਂ ਠਹਿਰ ਜਾਓ, ਮੇਰੇ ਅੰਦਰ ਇੱਕ ਬੜੀ ਜ਼ਬਰਦਸਤ ਆਵਾਜ਼ ਉੱਠ ਰਹੀ ਹੈ ਅਤੇ ਮੇਰੀ ਭਾਵਨਾ ਤੁਸੀਂ ਲੈ ਕੇ ਜਾਇਓ। ਉਸੇ ਵੇਲੇ ਗਈ, ਕੇਸਰ ਲਿਆਂਦਾ, ਕੇਸਰ ਦਾ ਟਿੱਕਾ ਲਿਆ ਬਾਬਾ ਜੀ ਅਤੇ ਸੰਤ ਲਾਲ ਸਿੰਘ ਦੇ ਮੱਥੇ 'ਤੇ ਲਾ ਕੇ ਕਹਿਣ ਲੱਗੀ, ਤੁਸੀਂ ਮੈਨੂੰ ਜਿਸ ਬਿਪਤਾ 'ਚੋਂ ਬਚਾਇਆ, ਇੱਕ ਦਿਨ ਆਏਗਾ ਜਦੋਂ ਸੰਸਾਰ ਦੇ ਵਿੱਚ ਤੁਸੀਂ ਇਹ ਸੂਰਜ ਤੋਂ ਵੀ ਵੱਧ ਚਮਕੋਗੇ। ਤੁਸੀਂ ਮੇਰੀਆਂ ਆਂਦਰਾਂ ਨੂੰ ਠਾਰਿਆ ਅਤੇ ਤੁਹਾਨੂੰ ਪਰਮੇਸ਼ਰ ਹੱਦ ਤੋਂ ਜ਼ਿਆਦਾ ਬਖਸ਼ਿਸ਼ਾਂ ਦੇਗਾ। ਇੱਕ ਮਾਈ ਦੀ ਅਰਦਾਸ ਹੈ, ਇੱਕ ਮਾਂ ਦੀ ਅਰਦਾਸ ਹੈ। ਅੱਗੇ ਗਏ ਤਾਂ ਕੀ ਦੇਖਦੇ ਨੇ, ਇੱਕ ਮੰਦਰ ਹੈ, ਭੀੜ ਵਾਲੇ ਦਲੇ ਇਕੱਠੀ ਹੋਈ ਹੈ, ਕੋਈ ਅੰਦਰ ਨਹੀਂ ਵੜ ਰਿਹਾ, ਅੱਗ ਲੱਗੀ ਹੋਈ ਹੈ। ਬਾਬਾ ਜੀ ਕਹਿੰਦੇ, ਕੀ ਗੱਲ ਤੁਸੀਂ ਇਸ ਤਰ੍ਹਾਂ ਖੜ੍ਹੇ ਹੋ? ਕਹਿਣ ਲੱਗੇ, ਸੰਤ ਨੇ ਅੰਦਰ, ਬਿਰਦ ਨੇ, ਹਿੱਲ ਨਹੀਂ ਸਕਦੇ ਅਤੇ ਉਹ ਜਲ ਜਾਣਗੇ ਜੇ ਹੁਣ ਕੁਛ ਨਾ ਕੀਤਾ ਗਿਆ। ਬਾਬਾ ਜੀ ਉਸੇ ਵੇਲੇ ਇੱਕਦਮ ਝੁੰਬ ਮਾਰਿਆ, ਕੰਬਲ ਦਾ ਵਿੱਚ ਵੜ ਗਏ, ਜਾ ਕੇ ਪਿੱਠ 'ਤੇ ਲੱਦ ਕੇ ਰੱਖ ਕੇ ਸਾਧੂ ਨੂੰ ਬਾਹਰ ਕੱਢ ਲਿਆ, ਮੰਜੇ 'ਤੇ ਬਿਠਾ ਦਿੱਤਾ। ਪੂਰਨ ਗਿਆਨਵਾਨ, ਪੂਰਨ ਯੋਗੀ ਮਹਾਤਮਾ ਸੀ। ਉਹ ਕਹਿਣ ਲੱਗਿਆ, ਬਾਬਾ ਦੇਹ ਤਾਂ ਮੇਰੀ ਨਾਸ਼ਵੰਤ ਹੈ, ਇਹਨੇ ਜਾਣਾ ਹੀ ਜਾਣਾ ਸੀ, ਪਰ ਤੈਂ ਇੱਕ ਉਪਕਾਰ ਕੀਤਾ ਬੜਾ ਜ਼ਬਰਦਸਤ, ਜਿਸਦਾ ਮੈਂ ਬਦਲਾ ਦੇਣਾ ਚਾਹੁੰਦਾ। ਬਾਬਾ ਜੀ ਕਹਿੰਦੇ, ਬਦਲੇ ਦੀ ਸਾਨੂੰ ਲੋੜ ਨਹੀਂ ਹੈ ਸੰਤ ਜੀ, ਅਸੀਂ ਕੋਈ ਅਹਿਸਾਨ ਨਹੀਂ ਕਰਿਆ, ਅਸੀਂ ਤਾਂ ਆਪਣਾ ਫਰਜ਼ ਪੂਰਾ ਕਰਿਆ, ਕਿਉਂਕਿ ਸਾਡੇ ਸਤਿਗੁਰੂ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ। ਚਸ਼ਮਾ ਚੱਲਦਾ ਹੁੰਦਾ ਹੈ, ਐਂ ਜਿਹਨੇ ਹਰ ਥਾਂ ਹਰ ਥਾਂ ਦੇ ਉੱਤੇ ਪਰਮੇਸ਼ਰ ਨੂੰ ਦੇਖ ਲਿਆ, ਹਰ ਘੱਟ 'ਚ ਵਿਆਪਕ ਦੇਖ ਲਿਆ, ਉਹਦੇ ਵਾਸਤੇ ਗੈਰ ਕੋਈ ਨਹੀਂ ਰਿਹਾ ਕਰਦਾ, ਸਾਰੀ ਸ੍ਰਿਸ਼ਟੀ ਆਪਣੀ ਹੋ ਜਾਂਦੀ ਹੈ, ਕੋਈ ਗੈਰ ਨਹੀਂ ਰਹਿੰਦਾ, ਨਾ ਕੋਈ ਮਾੜਾ ਨਾ ਕੋਈ ਚੰਗਾ। ਮਹਾਰਾਜ ਕਹਿੰਦੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਪਾਣੀ ਕੋਏ ਨਾ ਭੁੱਲਾ, ਜਿਹਨੂੰ ਸਗਲੋ ਬਰਮ ਪਛਾਤਾ। ਜਦੋਂ ਬਰਮ ਦੀ ਪਛਾਣ ਹੋ ਗਈ, ਫਿਰ ਮਾੜਾ ਕਿਹਨੂੰ ਕਹੀਏ ਭਾਈ? ਕੌਣ ਮਾੜਾ ਹੈ ਸੰਸਾਰ ਦੇ ਅੰਦਰ? ਨਾ ਕੋਈ ਮੂਰਖ, ਨਾ ਕੋਈ ਸਿਆਣਾ, ਸਭ ਕੁਝ ਵਰਤਾ ਤਿਸਕਾ ਪਾਣੀ।